ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਨੂੰ ਕਿਸੇ ਨੇ ਪੱਤਰ ਲਿਖਿਆ ਅਤੇ ਉਹਨਾਂ ਨੇ ਕੁਝ ਸਵਾਲ ਪੁੱਛੇ ਵਕਤ ਦੀ ਵੰਡ ਦਾ, ਧਿਆਨ ਦਾ, ਰੁਪਏ ਪੈਸੇ ਖਰਚ ਕਰਨ ਦਾ। ਤਾਂ ਭਾਈ ਸਾਹਿਬ ਨੇ ਕੀ ਉੱਤਰ ਦਿੱਤਾ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 28 ਫਰਵਰੀ 1911। ਪਿਆਰੇ ਸੱਜਣ ਜੀ, ਆਪ ਦਾ ਕਿਰਪਾ ਪੱਤਰ ਪਹੁੰਚਿਆ। ਆਪ ਦੇ ਸ਼ੁਭ ਖਿਆਲਾਂ ਲਈ ਜੋ ਆਪ ਨੇ ਮੇਰੇ ਲਈ ਪ੍ਰਗਟ ਕੀਤੇ ਹਨ, ਮੈਂ ਆਪ ਦਾ ਧੰਨਵਾਦੀ ਹਾਂ। ਜਿਸ ਬਾਰੇ ਵਿੱਚ ਆਪ ਨੇ ਮੇਰੀ ਸਲਾਹ ਪੁੱਛੀ ਹੈ, ਆਪ ਦੇਸ਼ ਦਿਸ਼ਾਂਤਰਾਂ ਵਿੱਚ ਫਿਰ ਆਏ ਹੋ, ਮੈਥੋਂ ਵਧੇਰੇ ਸਿਆਣਪ ਨਾਲ ਕਾਰਜ ਕਰ ਸਕਦੇ ਹੋ। ਜਦ ਆਪ ਨੇ ਪੁੱਛਿਆ ਹੈ ਤਾਂ ਮੈਂ ਆਪਣੀ ਸੰਮਤੀ ਲਿਖਦਾ ਹਾਂ, ਸੋ ਜੇਕਰ ਸ਼ੁਭ ਨਜ਼ਰ ਆਵੇ ਤਾਂ ਵਰਤ ਲੈਣੀ। ਪਹਿਲਾ, ਵਕਤ ਦੀ ਵੰਡ। ਗੁਰਸਿੱਖੀ ਵਿੱਚ ਕੋਈ ਗੱਲ ਇਸ ਤਰ੍ਹਾਂ ਨਾਲ ਕਰਨੇ ਦੀ ਆਗਿਆ ਨਹੀਂ ਹੈ ਕਿ ਜਿਸ ਦਾ ਫਲ ਸੁਰਤ ਦਾ ਥੱਕ ਜਾਣਾ ਜਾਂ ਸਰੀਰ ਦਾ ਟੁੱਟ ਜਾਣਾ ਹੋਵੇ। ਆਰਾਮ ਦੀ ਨੀਂਦਰ, ਖਾਣ ਪੀਣ ਅਤੇ ਹੋਰ ਸਰੀਰਕ ਅਰੋਗਤਾ ਦੇ ਜ਼ਰੂਰੀ ਕੰਮ ਕਰਕੇ ਅਤੇ ਆਪਣੇ ਰੁਜ਼ਗਾਰ ਲਈ ਜਿਤਨਾ ਵਕਤ ਲੋੜੀਂਦਾ ਹੈ ਉਸ ਵਿੱਚ ਲਗਾਉਣਾ। ਪਰੰਤੂ ਇਸ ਤਰ੍ਹਾਂ ਕਰਨ ਵਿੱਚ ਸਾਰਾ ਸਮਾਂ ਖਰਚ ਨਹੀਂ ਹੁੰਦਾ, ਅਕਸਰ ਵੇਰ ਬਹੁਤ ਵਕਤ ਬਚਦਾ ਹੈ। ਉਸ ਸਾਰੇ ਨੂੰ ਅੱਗੇ ਦੀ ਤਿਆਰੀ ਅਰਥ ਖਰਚ ਕਰਨਾ ਚਾਹੀਦਾ ਹੈ। ਹਾਂਜੀ, ਬੜਾ ਜ਼ਰੂਰੀ ਨੁਕਤਾ ਹੈ ਕਿ ਗੁਰਸਿੱਖੀ ਵਿੱਚ ਕੋਈ ਗੱਲ ਇਸ ਤਰ੍ਹਾਂ ਨਾਲ ਕਰਨੇ ਦੀ ਆਗਿਆ ਨਹੀਂ ਕਿ ਜਿਸ ਦਾ ਫਲ ਸੁਰਤ ਦਾ ਥੱਕ ਜਾਣਾ ਜਾਂ ਸਰੀਰ ਦਾ ਟੁੱਟ ਜਾਣਾ ਹੋਵੇ। ਆਰਾਮ ਦੀ ਨੀਂਦਰ, ਖਾਣ ਪੀਣ ਅਤੇ ਹੋਰ ਸਰੀਰਕ ਅਰੋਗਤਾ ਦੇ ਜ਼ਰੂਰੀ ਕੰਮ ਕਰਕੇ ਅਤੇ ਆਪਣੇ ਰੁਜ਼ਗਾਰ ਲਈ ਜਿਤਨਾ ਵਕਤ ਲੋੜੀਂਦਾ ਹੈ ਉਸ ਵਿੱਚ ਲਗਾਉਣਾ। ਪਰੰਤੂ ਇਸ ਤਰ੍ਹਾਂ ਕਰਨ ਵਿੱਚ ਸਾਰਾ ਸਮਾਂ ਖਰਚ ਨਹੀਂ ਹੁੰਦਾ, ਅਕਸਰ ਵੇਰ ਬਹੁਤ ਵਕਤ ਬਚਦਾ ਹੈ। ਉਸ ਸਾਰੇ ਨੂੰ ਅੱਗੇ ਦੀ ਤਿਆਰੀ ਅਰਥ ਖਰਚ ਕਰਨਾ ਚਾਹੀਦਾ ਹੈ। ਜੇਕਰ ਪਹਿਲੇ ਪਹਿਲ ਤਬੀਅਤ ਬਚਤ ਦਾ ਸਾਰਾ ਵਕਤ ਨਾ ਦੇ ਸਕੇ ਤਾਂ ਇਹ ਪ੍ਰਬੰਧ ਕਰਨਾ ਚਾਹੀਏ ਕਿ ਰਾਤ 10 ਵਜੇ ਤੋਂ ਪਹਿਲਾਂ ਸੋ ਜਾਵੇ ਔਰ ਸਵੇਰੇ 4 ਵਜੇ ਉੱਠ ਬੈਠੇ। 4 ਤੋਂ 7 ਵਜੇ ਤੱਕ ਜਾਂ 6:30 ਤੱਕ ਇਹ ਵਕਤ ਗੁਰਬਾਣੀ ਅਭਿਆਸ ਵਿੱਚ ਖਰਚ ਹੋਵੇ। ਸਵੇਰ ਦਾ ਜੋ ਇਹ ਵੇਲਾ ਸੰਭਾਲਿਆ ਜਾਵੇ ਤਾਂ ਇਸ ਦਾ ਅਸਰ ਸਾਰਾ ਦਿਨ ਤਬੀਅਤ 'ਤੇ ਛਾਇਆ ਰਹੇਗਾ। ਫਿਰ ਸਾਂਝ ਨੂੰ ਕੁਝ ਵਕਤ ਰਹਿਰਾਸ ਲਈ ਅਤੇ ਸੌਣ ਵੇਲੇ ਕੀਰਤਨ ਸੁਹੇਲੇ ਲਈ ਕੁਝ ਵਕਤ ਕੱਢਣਾ ਚਾਹੀਦਾ ਹੈ। ਜਦੋਂ ਇਹ 3 ਵੇਲੇ ਸੰਭਾਲੇ ਜਾਣ ਤਾਂ ਕੁਝ ਸਮਾਂ ਪਾ ਕੇ ਮਾਇਆ ਵਿਹੁ ਮਨ ਤੋਂ ਘਟਦਾ ਹੈ, ਤਦੋਂ ਬਾਣੀ ਦਾ ਸਵਾਦ ਆਉਂਦਾ ਹੈ। ਜਿਉਂ ਜਿਉਂ ਸਵਾਦ ਵੱਧਦਾ ਹੈ ਅਤੇ ਉਹ ਆਪ ਹੀ ਹੋਰ ਵਕਤ ਨੂੰ ਆਪਣੇ ਵੱਲ ਖਿੱਚੀ ਜਾਂਦੀ ਹੈ। ਦੂਸਰਾ, ਧਿਆਨ। ਨਿਤਨੇਮ ਵੇਲੇ ਧਿਆਨ ਜੋੜਨ ਲਈ ਜੋ ਆਪ ਨੇ ਲਿਖਿਆ ਹੈ, ਇਹ ਮਾਮਲਾ ਜ਼ਰਾ ਲੰਬੇਰਾ ਅਤੇ ਜ਼ਬਾਨੀ ਸਮਝਾਉਣ ਵਾਲਾ ਹੈ, ਪਰ ਹਾਲੇ ਆਪ ਲਈ ਇਤਨਾ ਕਾਫੀ ਹੋਵੇਗਾ ਕਿ ਅੰਮ੍ਰਿਤ ਵੇਲੇ ਜਦ ਬਾਣੀ ਪੜ੍ਹੋ, ਇਕਾਂਤ ਬੈਠ ਕੇ ਪੜ੍ਹੋ। ਉਸ ਵੇਲੇ ਇਹ ਖਿਆਲ ਕਰੋ ਕਿ ਮੈਂ ਬਾਣੀ ਵਾਇਡ ਯਾਨੀ ਸੁੰਝ ਵਿੱਚ ਨਹੀਂ ਪੜ੍ਹ ਰਿਹਾ, ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਂ। ਗਉ ਉਹ ਨਜ਼ਰ ਨਹੀਂ ਪੈਂਦੇ ਕਿਉਂਕਿ ਮੇਰੀ ਆਤਮ ਦ੍ਰਿਸ਼ਟੀ ਅਜੇ ਬੰਦ ਹੈ, ਪਰ ਉਹ ਮੇਰੇ ਸਾਹਮਣੇ ਬੈਠੇ ਹਨ ਔਰ ਮੇਰੇ ਪਾਠ ਨੂੰ ਸੁਣ ਰਹੇ ਹਨ। ਜਦ ਕਦੇ ਇਹ ਖਿਆਲ ਵੱਜੇਗਾ ਕਿ ਗੁਰੂ ਜੀ ਸੁਣਦੇ ਹਨ, ਤਦ ਮਨ ਖਿਲਾਰ ਤੋਂ ਕੱਚਾ ਹੋ ਕੇ ਇੱਕ ਪੁਆਇੰਟ ਯਾਨੀ ਨੁਕਤੇ ਵੱਲ ਰੁੱਖ ਕਰੇਗਾ। ਉਹਨਾਂ ਦੀ ਹਜ਼ੂਰੀ ਵਿੱਚ ਕੁਝ ਪਿਆਰ ਅਤੇ ਭੈ ਵਾਲਾ ਸਤਿਕਾਰ ਹੋਵੇਗਾ। ਇਸ ਤਰ੍ਹਾਂ ਪਾਠ ਕਰਨ ਨੂੰ ਹਜ਼ੂਰੀ ਦਾ ਪਾਠ ਆਖਦੇ ਹਨ। ਹਾਂਜੀ, ਅੰਮ੍ਰਿਤ ਵੇਲੇ ਜਦ ਬਾਣੀ ਪੜ੍ਹੋ, ਇਕਾਂਤ ਬੈਠ ਕੇ ਪੜ੍ਹੋ, ਪਰ ਉਸ ਵੇਲੇ ਇਹ ਖਿਆਲ ਕਰੋ ਕਿ ਮੈਂ ਬਾਣੀ ਸੁੰਝ ਵਿੱਚ ਨਹੀਂ ਪੜ੍ਹ ਰਿਹਾ, ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਂ। ਗਉ ਉਹ ਨਜ਼ਰ ਨਹੀਂ ਪੈਂਦੇ ਕਿਉਂਕਿ ਮੇਰੀ ਆਤਮ ਦ੍ਰਿਸ਼ਟੀ ਅਜੇ ਬੰਦ ਹੈ, ਪਰ ਉਹ ਮੇਰੇ ਸਾਹਮਣੇ ਬੈਠੇ ਹਨ ਔਰ ਮੇਰੇ ਪਾਠ ਨੂੰ ਸੁਣ ਰਹੇ ਹਨ। ਜਦ ਕਦੇ ਇਹ ਖਿਆਲ ਵੱਜੇਗਾ ਕਿ ਗੁਰੂ ਜੀ ਸੁਣਦੇ ਹਨ, ਤਦ ਮਨ ਖਿਲਾਰ ਤੋਂ ਕੱਚਾ ਹੋ ਕੇ ਇੱਕ ਪੁਆਇੰਟ ਯਾਨੀ ਨੁਕਤੇ ਵੱਲ ਰੁੱਖ ਕਰੇਗਾ। ਉਹਨਾਂ ਦੀ ਹਜ਼ੂਰੀ ਵਿੱਚ ਕੁਝ ਪਿਆਰ ਅਤੇ ਭੈ ਵਾਲਾ ਸਤਿਕਾਰ ਹੋਵੇਗਾ। ਇਸ ਤਰ੍ਹਾਂ ਪਾਠ ਕਰਨ ਨੂੰ ਹਜ਼ੂਰੀ ਦਾ ਪਾਠ ਆਖਦੇ ਹਨ। ਪਾਠ ਕਰਨਾ ਇੱਕ ਤਰ੍ਹਾਂ ਦੀ ਸਨਮੁਖ ਉਸਤਤੀ ਕਰਨੀ ਅਤੇ ਆਤਮ ਸਹਾਇਤਾ ਵਾਸਤੇ ਅਰਜ਼ ਕਰਨੀ ਆਉਂਦੀ ਹੈ। ਸੋ ਜੇ ਤਾਂ ਕਿਸੇ ਨੂੰ ਐਡਰੈਸ ਯਾਨੀ ਸੰਬੋਧਨ ਕੀਤਾ ਜਾਵੇ, ਅਰਥਾਤ ਕਿਸੇ ਸੁਣਨ ਵਾਲੇ ਅਤੇ ਜਵਾਬ ਦੇਣ ਦੀ ਸਮਰੱਥਾ ਵਾਲੇ ਨੂੰ ਸੁਣਾਇਆ ਜਾਵੇ, ਤਦ ਤਾਂ ਉਸਦਾ ਕੁਝ ਸਵਾਦ ਹੋਵੇ, ਜਵਾਬ ਦੀ ਉਮੈਦ ਹੋਵੇ। ਔਰ ਕਰਨ ਵਿੱਚ ਕੁਛ ਪ੍ਰਯੋਜਨ ਸਫਲ ਹੋਵੇ। ਐਵੇਂ ਜੋ ਕੁਛ ਕੀਤਾ ਜਾਂਦਾ ਹੈ ਉਹ ਵੋਇਸ ਇਨ ਵਾਇਲਡਰਨੈਸ, ਉਜਾੜ ਵਿੱਚ ਵਾਜਾਂ ਮਾਰਨ ਵਾਂਗੂ ਵੋਇਡ ਯਾਨੀ ਸੁੰਝ ਵਿੱਚ ਖਿਲਰਦਾ ਅਤੇ ਆਪਣੇ ਪੂਰੇ ਅਸਰ ਤੋਂ ਖਾਲੀ ਜਾਂਦਾ ਹੈ। ਇਹ ਗੱਲ ਵਿੱਚ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਗੁਰੂ ਕਿਉਂ ਸੁਣੇਗਾ, ਉਹ ਬਹੁਤ ਉੱਚਾ ਹੈ ਅਤੇ ਅਸੀਂ ਨੀਵੇਂ ਹਾਂ। ਬੇਸ਼ੱਕ ਅਸੀਂ ਨੀਵੇਂ ਹਾਂ ਅਤੇ ਉਹ ਬਹੁਤ ਉੱਚਾ ਹੈ, ਪਰ ਉਹ ਪ੍ਰੇਮ ਦਾ ਰੂਪ ਹੈ। ਪਾਪੀਆਂ ਦੁਖੀਆਂ ਦੀ ਖਾਤਰ ਸੰਸਾਰ ਪਰ ਆ ਕੇ ਖੇਦ ਪਾ ਕੇ ਸਾਡੀ ਸੁਣਦਾ ਰਿਹਾ ਅਤੇ ਸੁੱਖ ਦਿੰਦਾ ਰਿਹਾ ਹੈ, ਹੁਣ ਕਿਉਂ ਨਾ ਸੁਣੇਗਾ ਅਤੇ ਪਿਆਰ ਕਰੇਗਾ। ਇਹ ਪੱਕ ਵਿਸ਼ਵਾਸ ਚਾਹੀਦਾ ਹੈ ਕਿ ਗੁਰੂ ਸੁਣਦਾ ਹੈ। ਕਦੇ ਕਦੇ ਇਸ ਤਰ੍ਹਾਂ ਕੀਤੇ ਪਾਠ ਵਿੱਚ ਬਹੁਤ ਰਸ ਆਵੇਗਾ। ਉਸ ਦਿਨ ਗੁਰੂ ਗੋਇਆ ਬਾਣੀ ਯਾਨੀ ਪਾਠ ਨੂੰ ਮਨਜ਼ੂਰ ਕਰਦਾ ਹੈ। ਹਾਂਜੀ, ਕਦੇ ਕਦੇ ਇਸ ਤਰ੍ਹਾਂ ਕੀਤੇ ਪਾਠ ਵਿੱਚ ਬਹੁਤ ਰਸ ਆਵੇਗਾ। ਉਸ ਦਿਨ ਗੁਰੂ ਗੋਇਆ ਬਾਣੀ ਯਾਨੀ ਪਾਠ ਨੂੰ ਮਨਜ਼ੂਰ ਕਰਦਾ ਹੈ। ਗੁਰੂ ਦਾ ਰੂਪ ਆਨੰਦ ਹੈ। ਜਦ ਬਾਣੀ ਆਨੰਦ ਦਿੰਦੀ ਹੈ ਤਦ ਤਾਂ ਉਹ ਗੁਰੂ ਦਾ ਫੇਰਾ ਹੁੰਦਾ ਹੈ, ਜੋ ਆਪਣੇ ਪਿਆਰ ਦਾ ਮੀਂਹ ਸਾਡੇ ਪਰ ਵਰ ਜਾਂਦਾ ਹੈ। ਇਹ ਜੋ ਸਤਿਗੁਰੂ ਜੀ ਦਾ ਧਿਆਨ ਕਰਕੇ ਬਾਣੀ ਪੜ੍ਹਨੀ ਅਤੇ ਉਹਨਾਂ ਨੂੰ ਸੁਣਾਉਣੀ ਹੈ, ਇਸ ਪਰ ਸਤਿਗੁਰੂ ਜੀ ਦਾ ਆਪਣਾ ਹੁਕਮ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ। ਮੇਰਾ ਖਿਆਲ ਹੈ ਜੇਕਰ ਇਸ ਤਰ੍ਹਾਂ ਆਪ ਬਾਣੀ ਪੜ੍ਹੋਗੇ ਤਾਂ ਧਿਆਨ ਟਿਕੇਗਾ ਔਰ ਰਸ ਵੀ ਪਵੇਗਾ। ਇਸ ਦੇ ਨਾਲ ਕੁਸੰਗ ਤੋਂ ਬਚਾਓ ਕਰਨਾ, ਬੁਰੀ ਸੋਬਤ ਤੋਂ ਦੂਰ ਰਹਿਣਾ, ਔਰ ਜਿੱਥੋਂ ਤੱਕ ਵਾਹ ਚੱਲੇ ਭਲਾ ਕਰਨਾ ਅਤੇ ਬੁਰਾ ਕਿਸੇ ਦਾ ਨਹੀਂ ਕਰਨਾ। ਕੁਛ ਵਕਤ ਚਾਹੇ 15 ਹੀ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਰੋਜ਼ ਦੇਣੇ। ਤੀਸਰਾ, ਰੁਪਈਆ। ਤੀਸਰੀ ਗੱਲ, ਆਪ ਨੇ ਆਪਣੇ ਰੁਪਈਏ ਦੇ ਖਰਚ ਬਾਬਤ ਲਿਖੀ ਹੈ। ਗੁਰੂ ਕਿਰਪਾ ਨਾਲ ਆਪ ਅਮੀਰ ਘਰ ਜਨਮੇ ਹੋ ਔਰ ਰੁਪਈਏ ਤੋਂ ਗਨੀ ਹੋ। ਅਸਲ ਇਹ ਗੱਲ ਹੈ ਕਿ ਇਨਸਾਨ ਰੁਪਈਏ ਇਕੱਠੇ ਕਰਨ ਵਾਸਤੇ ਨਹੀਂ ਆਇਆ। ਜਿਸ ਸ਼ੈ ਨਾਲ ਪਿਆਰ ਕਰੀ ਉਸਦਾ ਰੂਪ ਹੋ ਜਾਈਦਾ ਹੈ। ਰੁਪਈਆ ਇੱਕ ਮੁਰਦਾ ਸ਼ੈ ਹੈ, ਇਸਦਾ ਪਿਆਰ ਰੂਹ ਵਿੱਚ ਆਤਮ ਜੀਵਨ ਵੱਲੋਂ ਇੱਕ ਮੁਰਦਾਪਨ ਪੈਦਾ ਕਰਦਾ ਹੈ, ਔਰ ਰੁਪਈਏ ਦਾ ਪਿਆਰ ਇੰਨਾ ਮੁਰਦਾ ਕਰੀ ਜਾਂਦਾ ਹੈ ਕਿ ਦੁੱਖ ਦੇ ਕੇ ਵੀ ਰੁਪਈਏ ਇਕੱਠੇ ਕਰਦਾ ਹੈ, ਦੂਸਰੇ ਦੀ ਪੀੜ ਤੋਂ ਪੀੜਿਤ ਨਹੀਂ ਹੁੰਦਾ। ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਆਦਮੀ ਨਾਂਗਾ ਹੋ ਕੇ ਜੰਗਲ ਵਿੱਚ ਜਾ ਬੈਠੇ, ਪਰ ਇਹ ਰੁਪਈਏ ਦੇ ਪਿਆਰ ਵਿੱਚ ਆਪਣੀ ਆਤਮਾ ਨਾ ਖੋ ਦੇਵੇ। ਸੰਸਾਰ ਦੀ ਇੱਜ਼ਤ ਅਤੇ ਰੁਪਈਆ ਅੰਤ ਨੂੰ ਨਾਲ ਨਹੀਂ ਜਾਂਦੇ। ਇਸ ਕਰਕੇ ਆਪਣੇ ਕਮਾਏ ਰੁਪਈਏ ਵਿੱਚ ਆਪਣਾ ਨਿਰਵਾਹ ਕਰਕੇ ਜੋ ਬਚੇ ਸਾਰਾ ਵਾਹਿਗੁਰੂ ਦਾ ਜਾਣੋ, ਅਤੇ ਉਸਦਾ ਜਾਣ ਕੇ ਵਾਹਿਗੁਰੂ ਦੀ ਸੰਤਾਨ ਸ੍ਰਿਸ਼ਟੀ ਨਾਲ ਜੋ ਸਾਡੇ ਵੀਰ ਹਨ ਵੰਡ ਕੇ ਵਰਤੋ। ਪਰ ਜੇ ਅਜੇ ਤਬੀਅਤ ਐਤਨੀ ਤਿਆਰ ਨਹੀਂ ਹੈ ਤਾਂ ਇਸ ਰਸਤੇ ਪਾਓ ਕਿ ਸਨੇ ਸਨੇ ਇਸ ਨੁਕਤੇ ਉੱਤੇ ਆ ਜਾਵੇ। ਆਮਦਨ ਧਰਮ ਦੀ ਰੱਖੋ, ਰਿਸ਼ਵਤ ਤੋਂ ਉੱਕਾ ਪਰਹੇਜ਼ ਰਹੇ। ਜੋ ਆਪਣੀ ਕਮਾਈ ਦਾ ਆਵੇ ਉਸਦਾ ਦਸਵੰਧ ਗੁਰੂ ਅਰਪਣ ਕਰੋ। ਬਾਕੀ ਰੁਪਈਏ ਨੂੰ ਪਰਮੇਸ਼ਰ ਦੇ ਭੈ ਅਤੇ ਪਿਆਰ ਵਿੱਚ ਆਪਣੀ ਸੁਪਤਨੀ ਨਾਲ ਵਿਚਾਰ ਕੇ ਭਲਿਆਈ ਅਤੇ ਜਾਇਜ਼ ਸੁੱਖ ਲਈ ਵਰਤੋ। ਖਾਣਾ ਪੀਣਾ ਖਰਚਾ ਐਸਾ ਰੱਖੋ ਕਿ ਜਿਸ ਨਾਲ ਤਨ ਪੀੜਤ ਨਾ ਹੋਵੇ ਅਤੇ ਮਨ ਵਿਕਾਰੀ ਨਾ ਹੋਵੇ। ਹੁਕਮ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ। ਦਸਵੰਧ ਫੇਥਫੁਲੀ ਕੱਢਣਾ ਅਤੇ ਦੇਣਾ ਉਚਿਤ ਹੈ, ਔਰ ਹੋਰ ਖਰਚ ਅਤੇ ਚੰਦੇ ਇਸ ਵਿੱਚੋਂ ਕਾਟ ਕਰਨੇ ਨਹੀਂ ਚਾਹੀਦੇ, ਜੋ ਆਪਣੀ ਪਲੈਜ਼ਰ ਯਾਨੀ ਮੌਜ ਵਾਸਤੇ ਹੋਣ। ਮੈਂ ਖੁੱਲ੍ਹੇ ਤੌਰ 'ਤੇ ਆਪਣੀ ਵੱਲੋਂ ਲਿਖ ਦਿੱਤਾ ਹੈ, ਕਿਸੇ ਗੱਲ 'ਤੇ ਕਿੰਤੂ ਹੋਵੇ ਤਾਂ ਉਸਨੂੰ ਸਵੀਕਾਰ ਨਾ ਕਰਨਾ, ਕਿਉਂਕਿ ਇਹ ਸੰਮਤੀ ਹੈ। ਆਪ ਸਿਆਣੇ ਹੋ ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।